ਸ਼ਲੋਕ ਸੰਤ ਮੰਡਲ ਹਰ ਜਸ ਕਥੈ ਬੋਲੈ ਸਤ ਸੁਭਾਏ ਨਾਨਕ ਸੰਤੋਖੀ ਹੈ ਇੱਕ ਸਿਉ ਲਿਵ ਲਾਏ।
ਸੰਤ ਮੰਡਲ ਹਰ ਜਸ ਕਥਨ,
ਹਾਂਜੀ
ਸੰਤ ਮੰਡਲ ਜਸ ਕਰਦੇ ਨੇ।
ਅੱਛਾ ਜੀ,
ਸੰਤ ਮੰਡਲ ਦੇ ਵਿੱਚ ਹੀ ਹਰ ਜਸ ਕੀਤਾ ਜਾਂਦਾ। ਸਤ ਸੰਤੋਖ ਦਾ ਦਾਇਰਾ ਸੰਤ ਮੰਡਲ ਹੈ।
ਅੱਛਾ ਜੀ,
ਸਤ ਸੰਤੋਖ ਦੇ ਵਿੱਚ ਰਹਿ ਕੇ ਹੀ ਜਸ ਕਥਨ ਕੀਤਾ ਜਾ ਸਕਦਾ। ਹਰ ਜਸ ਕਥਨ ਬੋਲਣ ਸਹਿਜ ਸੁਭਾਏ, ਸਹਿਜ ਸੁਭਾਏ ਸਹਿਜ ਅਵਸਥਾ ਜੋ ਕੇ ਬੋਲਦੇ ਨੇ, ਕੋਈ ਟੈਨਸ਼ਨ ਦੇ ਵਿੱਚ ਹੋ ਕੇ ਨਹੀਂ ਬੋਲਦੇ। ਸਹਿਜ ਸੁਭਾਅ, ਸਹਿਜ ਅਵਸਥਾ, ਟਿਕੀ ਹੋਈ ਅਵਸਥਾ।
ਨਾਨਕ ਮਨ ਸੰਤੋਖੀ ਹੈ ਇੱਕ ਅਸੀਂ ਲਿਵ ਲਾਏ।
ਨਾਨਕ ਦਾ ਮਨ ਸੰਤੋਖਿਆ ਜਾਂਦਾ, ਸੰਤੋਖ ਦੇ ਵਿੱਚ ਬੋਲਦੇ ਨੇ ਨਾ। ਮਨ ਸੰਤੋਖ ਹੋਣਾ ਇੱਕ ਨਾਲ ਲਿਵ ਲਾ ਕੇ, ਮਾਇਆ ਦੀ ਲਿਵ ਛੱਡ ਕੇ, ਮਾਇਆ ਨੂੰ ਟੁੱਟ ਕੇ ਇੱਕ ਅਸੀਂ ਲਿਵ ਲਾਏ, ਆਪਣੇ ਮੂਲ ਨਾਲ ਲਿਵ ਲਾ ਕੇ ਨਾ, ਆਪਣੇ ਮੂਲ ਨਾਲ ਜੁੜ ਕੇ, ਆਪਣੇ ਆਪ ਨਾਲ ਜੁੜ ਕੇ ਜੁੜੇ ਹੋਏ ਦਾ ਮਨ ਸੰਤੋਖਿਆ ਹੁੰਦਾ। ਸੰਤੋਖ ਦੇ ਬਿਨਾਂ ਸੰਤ ਮੰਡਲ ਨਹੀਂ ਬਣਦਾ, ਸੰਤ ਮੰਡਲ ਤੋਂ ਬਿਨਾਂ ਬੋਲਿਆ ਨਹੀਂ ਜਾ ਸਕਦਾ।
ਠੀਕ ਹੈ ਜੀ, ਇੱਕ ਅਸੀਂ ਲਿਵ ਲਾਏ।
ਹਾਂਜੀ
ਹਾਂਜੀ, ਪੌੜੀ ਸਪਤਮ ਸੰਚੋ ਨਾਮ ਧਨ, ਟੂਟ ਨਾ ਜਾਏ ਭੰਡਾਰ, ਸੰਤ ਸੰਗਤ ਮੈਂ ਪਾਈ ਹੈ ਅੰਤ ਨਾ ਪਾਰਾ ਵਾਰ।
ਸਪਤਮ ਸੱਤਵੀਂ ਗੱਲ ਇਹ ਹੈ, ਸੰਚੋ ਨਾਮ ਧਨ, ਨਾਮ ਧਨ ਇਕੱਠਾ ਕਰੋ ਸੰਸਾਰ ਚ।
ਅੱਛਾ ਜੀ,
ਦੁਨਿਆਵੀ ਧਨ, ਦੁਨਿਆਵੀ ਧਨ ਨੂੰ ਇਕੱਠਾ ਕਰਨ ਦੇ ਵਿੱਚ ਟਾਈਮ ਵੇਸਟ ਨਾ ਕਰੋ। ਇਹਦੀ ਨਾ ਕੰਮ ਹੋਣਾ ਕਿਤੇ।
ਅੱਛਾ ਜੀ,
ਇਹਦੀ ਨਾਲ ਜਾਣ ਵਾਲੀ ਚੀਜ਼ ਇਹਦਾ ਆਤਮਾ ਦੇ ਕੰਮ ਹੋਣ ਵਾਲਾ ਨਹੀਂ ਹੈਗਾ। ਇਹ ਸਪਤਮ ਸੰਚੋ ਨਾਮ ਧਨ, ਟੂਟਣ ਜਾਹੀ ਭੰਡਾਰ, ਇਹਦਾ ਭੰਡਾਰ ਚ ਟੋਟਾ ਹੁੰਦਾ ਹੀ ਨਹੀਂ।
ਅੱਛਾ,
ਜਿਸ ਦਾ ਭੰਡਾਰ ਕਦੇ ਵੀ ਖਤਮ ਹੋਣ ਵਾਲਾ ਹੈ ਹੀ ਨਹੀਂ। ਐਸਾ ਭੰਡਾਰ ਹੈ ਨਾ, ਕਦੇ ਟੋਟਾ ਆਉਂਦਾ ਹੀ ਨੀ, ਘਟਦਾ ਹੈ ਹੀ ਨੀ, ਕਮੀ ਨੀ ਹੈ ਚਾਹੁੰਦੀ। ਚਾਹੀ ਭੰਡਾਰ ਸੰਤ ਸੰਗਤ ਮੈਂ ਪਾਈਏ ਅੰਤਨ ਪਾਰਾਵਾ। ਇਹ ਭੰਡਾਰ ਦੀ ਪ੍ਰਾਪਤੀ ਕਿੱਦਾਂ ਹੁੰਦੀ ਹੈ? ਸੰਤ ਦੀ ਸੰਗਤ ਵਿੱਚ। ਸੰਤ ਦੀ ਸੰਤ ਨਾਲ ਜੁੜ ਕੇ ਗੁਰਮੁਖਾਂ ਨਾਲ ਬਹਿ ਕੇ ਹੋ ਕੇ ਉੱਥੇ ਪ੍ਰਾਪਤੀ ਹੁੰਦੀ ਹੈ, ਗੁਰੂ ਘਰ ਚ ਹੁੰਦੀ ਰਹੀ ਹੈ। ਅੰਤ ਨਾ ਪਾਰਾ ਬਾਰ, ਕਿੰਨਾ ਪ੍ਰਾਪਤੀ ਹੋ ਜਾਂਦੀ ਹੈ ਕੋਈ ਦੱਸਿਆ ਨਹੀਂ ਜਾ ਸਕਦਾ। ਇੰਨੀ ਪ੍ਰਾਪਤੀ ਹੋ ਜਾਂਦੀ ਹੈ ਅੰਤ ਪਾਰਾ ਬਾਰ ਹੀ ਨਹੀਂ ਦਿੰਦਾ। ਅਥਾਹ ਗਿਆਨ ਪ੍ਰਾਪਤ ਹੋ ਜਾਂਦਾ, ਅਥਾਹ।
ਆਪ ਤਜੋ ਗੋਬਿੰਦ ਭਜੋ, ਸ਼ਰਨ ਪਰੋ ਹਰ ਰਾਏ, ਦੁਖ ਹਰੈ ਭਵ ਜਲ ਤਰੈ, ਮਨ ਚਿੰਦਿਆ ਫਲ ਪਾਏ।
ਆਪ ਤਾਂ ਜੋ ਗੋਬਿੰਦ ਭਜੋ, ਜਿਹੜਾ ਜਿਹਨੇ ਆਪਣੀ ਮਰਜ਼ੀ ਛੱਡੀ ਹੋਈ ਹੈ, ਉਹ ਗੋਬਿੰਦ ਆਪਣੇ ਮੂਲ ਨਾਲ ਜੁੜਿਆ ਹੋਇਆ, ਉਹ ਸਮਝੋ ਗੋਬਿੰਦ ਜੁੜਿਆ ਹੋਇਆ। ਭਜੋ ਦਾ ਮਤਲਬ ਜੁੜੋ, ਜਿਹਨੇ ਆਪਣੀ ਮਰਜ਼ੀ ਛੱਡਤੀ ਉਹ ਪਾਣੀ ਦੇ ਵਿੱਚ ਹੈ, ਗੋਬਿੰਦ ਦੇ ਪਾਣੀ ਚ ਆ ਗਿਆ। ਸਾਰਣ ਪਰੋ ਹਰ ਰਾਏ, ਆਪਣੀ ਮਰਜ਼ੀ ਤਿਆਗ ਕੇ ਗੋਬਿੰਦ ਨਾਲ ਜੁੜ ਕੇ ਉਹਦੀ ਸ਼ਰਨ ਚ ਆ ਜਾਓ, ਉਹਦੀ ਆਗਿਆ ਚ ਆ ਜਾਓ, ਹੁਕਮ ਦੇ ਵਿੱਚ ਚੱਲੋ, ਪਾਣੀ ਚੱਲੋ। ਤੂੰ ਕਹਾਰ ਹੈ ਭਗ ਜਲ ਤਰ ਹੈ ਉਸ ਜਿਹਦੇ ਫਲ ਪਾਏ। ਇਹ ਤਰੀਕੇ ਨਾਲ ਦੁੱਖ ਸਾਰੇ ਭਗ ਜਲ ਤਰਿਆ ਜਾਊਗਾ ਜਿਹੜੇ ਗੁਰ ਦੇ ਵਿੱਚ ਇੱਛਾ ਫਲ ਦੀ ਸਦਾ ਸੁਖ ਦੀ ਉਹ ਪ੍ਰਾਪਤ ਹੋ ਜਾਊਗੀ। ਸਦਾ ਸੁਖ ਦੀ ਜਿਹੜੀ ਇੱਛਾ ਹੈ ਉਹ ਪੂਰੀ ਹੋ ਜਾਊਗੀ।
ਠੀਕ ਹੈ ਜੀ। ਆਠ ਪਹਿਰ ਮਨ ਹਰ ਜਪੈ ਸਫਲ ਜਨਮ ਪ੍ਰਵਾਨ ਅੰਤਰ ਬਾਹਰ ਸਦਾ ਸੰਗ ਕਰਨੇ ਹਾਰ ਪਛਾਣ।
ਅੱਠ ਪਹਿਰ ਜਪਦਾ
ਹਾਂਜੀ
ਕਿਹੜਾ ਮਨ ਅੱਠੇ ਪਹਿਰ ਜੀਵ ਹਰ ਨੂੰ ਜਪਦਾ ਰਹਿੰਦਾ ਵਿਚਾਰਦਾ ਰਹਿੰਦਾ
ਹਾਂਜੀ
ਗੁਰਬਾਣੀ ਦੀ ਵਿਚਾਰ ਕਰਦਾ ਰਹਿੰਦਾ ਜਨਮ ਸਫਲ ਆਇਆ ਉਹ ਜਨਮ ਦਰਗਾਹ ਚ ਪ੍ਰਵਾਨ ਉਹਦਾ ਸਫਲਾ ਜਨਮ ਹੋ ਜਾਂਦਾ ਪ੍ਰਵਾਨ ਦਰਗਾਹ ਚ ਹੋ ਜਾਂਦਾ ਪ੍ਰਵਾਨ ਅੰਤਰ ਬਾਹਰ ਸਦਾ ਸੰਗ ਕਰਨੇ ਉਹਨਾਂ ਨੇ ਕਰਨੇ ਹਾਲ ਨੂੰ ਹੁਕਮ ਨੂੰ ਅੰਦਰ ਬਾਹਰ ਸਦਾ ਸੰਗ ਪਛਾਣਿਆ ਹੋਇਆ ਆਪਣੇ ਅੰਦਰ ਵੀ ਹੁਕਮ ਹੈ ਬਾਹਰ ਵੀ ਹੁਕਮ ਹੈ।
ਠੀਕ ਹੈ।
ਹੁਕਮ ਸਭ ਕੁਝ ਹੁਕਮ ਚ ਹੀ ਹੈ ਬਾਹਰ ਵੀ ਜੋ ਹੋ ਰਿਹਾ ਉਹ ਵੀ ਹੁਕਮ ਚ ਹੈ ਤੇਰੇ ਅੰਦਰ ਜੋ ਹੋ ਰਿਹਾ ਉਹ ਵੀ ਹੁਕਮ ਚ ਹੈ ਸਭ ਕੁਝ ਹੁਕਮ ਅੰਦਰ ਹੈ ਬਾਹਰ ਹੁਕਮ ਦਾ ਕੋਈ।
ਠੀਕ ਹੈ ਜੀ।
ਇਹ ਗੱਲ ਦੀ ਉਹਨਾਂ ਨੂੰ ਪਛਾਣ ਆ ਜਾਂਦੀ ਹੈ ਇਹ ਗੱਲ ਦੀ ਉਹਨਾਂ ਨੂੰ ਸਮਝ ਆ ਜਾਂਦੀ ਹੈ।
ਹਾਂਜੀ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ ਨਾਨਕ ਤਿਸ ਬਲਹਾਰਣੈ ਹਰ ਹਰ ਨਾਮ ਜਪੇ।
ਸੋ ਸਾਜਨ ਸੋ ਸਖਾ ਮੀਤ ਉਹੀ ਅਸਲੀ ਸਾਜਨ ਹੈ ਉਹੀ ਅਸਲੀ ਸਖਾ ਮੀਤ ਹੈ ਜਿਹੜਾ ਹਰ ਕੀ ਮਤ ਦੇਵੇ ਗੁਰ ਕੀ ਮਤ ਦੇਵੇ ਜਿਹੜਾ ਜਿਹੜਾ ਗੁਰਬਾਣੀ ਦਾ ਸੱਚ ਪਛਾਣ ਕੇ ਦੱਸੇ ਖੋਜ ਕੇ ਦੱਸੇ ਉਹੀ ਸਾਜਣ ਹੈ ਉਹੀ ਸਖਾ ਉਹੀ ਮਿੱਤਰ ਗੁਰ ਕੀ ਮਤ ਦੇਵੇ।
ਠੀਕ ਹੈ ਜੀ। ਨਾਨਕ ਤਿਸ ਬਲਹਾਰਣੇ ਹਰ ਹਰ ਨਾਮ ਜਪੇ
ਕਹਿੰਦਾ ਉਹਦੇ ਵੀ ਬਲਿਆਣ ਜਿਹੜਾ ਫਿਰ ਮਤ ਲੈ ਕੇ ਹਰ ਹਰ ਨਾਮ ਜਪੇ ਜਿਹੜਾ ਮਤ ਲੈ ਕੇ ਹਰ ਹਰ ਜਪੇ ਉਹਦੇ ਵੀ ਕੁਰਬਾਨ ਚੱਲਦਾ ਕਹਿੰਦਾ ਫਿਰ ਉਹ ਵੀ ਘੱਟ ਨੀ ਉਹ ਵੀ ਉਹੋ ਜਿਹਾ ਹੀ ਹੈ ਜਿਹਨੇ ਜਾਣਿਆ ਸੀ ਜਿਹਾ ਉਹਦੇ ਵਰਗਾ ਹੀ ਹੈ ਇੱਕੋ ਹੀ ਹੋ ਜਾਂਦਾ ਨਾ ਦੋ ਫਿਰ।
ਹਾਂਜੀ ਇੱਥੇ ਸੱਤਵੀਂ ਪੌੜੀ ਸਮਾਪਤ ਹੈ ਜੀ। ਅੱਠਵਾਂ ਸ਼ਲੋਕ ਸ਼ੁਰੂ ਕਰਦੇ ਹਾਂ ਜੀ। ਸ਼ਲੋਕ ਆਠ ਪਹਿਰ ਗੁਣ ਗਾਈਐ ਤਜੀਐ ਅਵਰ ਜੰਜਾਲ ਜਮ ਕੰਕਰ ਜੋ ਨਾ ਸਕਈ ਨਾਨਕ ਪ੍ਰਭੂ ਦਿਆਲ।
ਆਓ ਕਹਿੰਦੇ ਅੱਠਵੇਂ ਨੰਬਰ ਤੇ ਗੱਲ ਹੈ ਅੱਠੇ ਪਹਿਰ ਪਰਮੇਸ਼ਰ ਦੇ ਗੁਣ ਗਾਉਣੇ ਚਾਹੀਦੇ
ਨੇ
ਅੱਠੇ ਪੈਰ ਗੁਣਗਾਨ ਕਰਨਾ ਚਾਹੀਦਾ ਸਾਰੇ ਹੋ ਜੇ ਨਾਲਾਂ ਨੂੰ ਸੱਜ ਕੇ ਛੱਡ ਕੇ ਬਾਕੀ ਸੰਸਾਰੀਆਂ ਨਾਲਾਂ ਨੂੰ ਭੁੱਲ ਕੇ ਵਿਸਾਰ ਕੇ ਅੱਠੇ ਪੈਰ ਗੁਰਬਾਣੀ ਦਾ ਵਿਚਾਰ ਹੀ ਹੋਣਾ ਚਾਹੀਦਾ ਹੈ। ਜਦ ਤਮ ਕਰ ਜੋ ਨਾ ਸਾਥੀ ਇਹਦੇ ਨਾਲ ਫਿਰ ਜਮ ਤਮ ਕਰ ਹੈ ਜਿਹੜਾ ਨਾ ਉਹ ਨੇੜੇ ਵੀ ਤੁਹਾਨੂੰ ਸ਼ੋਭ ਨਹੀਂ ਸਕਦਾ ਜਮਕਾ ਡੰਡ ਤੁਹਾਡੇ ਸ਼ੋਭ ਨਹੀਂ ਸਕਦਾ ਨਾਨਕ ਪ੍ਰਭ ਦਿਆਲ ਪ੍ਰਭ ਤੁਹਾਡੇ ਤੇ ਦਿਆਲ ਹੋਊ ਤੁਹਾਡੇ ਤੇ ਡੰਡਾ ਕਿਉਂ ਮਾਰੂ ਜਿਹਦੇ ਤੇ ਦਿਆਲ ਹੁੰਦਾ ਉਹ ਤੇ ਡੰਡਾ ਨਹੀਂ ਮਾਰਦਾ। ਹਾਂਜੀ
ਹਾਂਜੀ ਪੌੜੀ ਅਸ਼ਟਮੀ ਅਸ਼ਟ ਸਿੱਧੀ ਨਵ ਨਿਧੀ ਸਗਲ ਪਦਾਰਥ ਪੂਰਨ ਬੁੱਧੀ।
ਹਾਂ ਅਸ਼ਟਮੀ ਅਸ਼ਟ ਸਿੱਧੀ ਸਭ ਨਿਧੀ ਅੱਠਾਂ ਹੀ ਜਿਹੜੀਆਂ ਸਿੱਧੀਆਂ ਨੇ ਅੱਠੇ ਪ੍ਰਕਾਰ ਦੀ ਜਿਹੜੀ ਸੋਝੀ ਹੈ ਅੱਠ ਪ੍ਰਕਾਰ ਦੀ ਸੋਝੀ ਹੈ।
ਠੀਕ ਹੈ ਜੀ।
ਅੱਠਾਂ ਹੀ ਸ਼ਬਦਾਂ ਦੀ ਸੋਝੀ ਅੱਠ ਪ੍ਰਕਾਰ ਦੀ ਸੋਝੀ ਹੈ। ਓਕਾਰ ਕੀ ਹੁੰਦਾ ਸਤਿਨਾਮ ਕੀ ਹੁੰਦਾ ਕਰਤਾ ਪੁਰਖ ਕੀ ਹੁੰਦਾ
ਠੀਕ ਹੈ ਜੀ।
ਅਕਾਲ ਪੁਰਖ ਜੁਤੀ ਸਾਹਿਬ ਇਹ ਸਾਰਿਆਂ ਦੀ ਜਿਹੜੀ ਸੋਚੀ ਹੈ ਨਾ, ਸਾਰਿਆਂ ਦੀ ਦੀ
ਠੀਕ ਹੈ ਜੀ। ਸਗਲ ਪਦਾਰਥ ਪੂਰਨ ਬੁੱਧੀ,
ਸਗਲ ਪਦਾਰਥ ਸਾਰੇ ਪਦਾਰਥ ਨੇ, ਚਾਰੇ ਪਦਾਰਥ ਮਿਲ ਜਾਂਦੇ ਨੇ, ਬੁੱਧ ਪੂਰਨ ਮਿਲ ਜਾਂਦੀ ਹੈ, ਵਿਵੇਕ ਬੁੱਧੀ ਮਿਲ ਜਾਂਦੀ ਹੈ।
ਠੀਕ ਹੈ ਜੀ।
ਬਾਣੀ ਓਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਪੰਥ, ਇਸੇ ਦੀ ਉਹ ਵਿਆਖਿਆ ਕੀਤੀ ਹੋਈ ਹੈ। ਅਸਲ ਚ ਇੱਕ ਦੀ ਵਿਆਖਿਆ ਕੀਤੀ ਹੈ, ਇੱਕ ਦੀ ਵਿਆਖਿਆ ਓਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ, ਇਹ ਅੱਠ ਨੇ, ਇਹਨਾਂ ਦੀ ਸਮਝ ਹੀ ਇੱਕ ਦੀ ਸਮਝ ਹੈ।
ਠੀਕ ਹੈ।
ਇਹ ਇੱਕ ਦੀ ਸਮਝ ਆ ਗਈ, ਬੁੱਧ ਪੂਰਨ ਹੋ ਗਈ, ਚਾਰ ਪਦਾਰਥ ਵੀ ਮਿਲ ਗਏ, ਸਾਰਾ ਮਸਲਾ ਹੀ ਹੱਲ। ਉਹਦਾ ਇੱਕ ਦੇ ਬੁਝਾਈ, ਜਦ ਇੱਕ ਬੁਝ ਲਿਆ ਸਮਝ ਲਿਆ ਤੇ ਮਸਲਾ ਹੱਲ ਹੋ ਗਿਆ।
ਹਾਂਜੀ। ਕਮਲ ਪ੍ਰਗਾਸ ਸਦਾ ਆਨੰਦ, ਨਿਰਮਲ ਰੀਤ ਨਿਰੋਧਰ ਮੰਤ।
ਹਾਂਜੀ।
ਕਮਲ
ਪ੍ਰਗਲ ਪ੍ਰਗਾਸ
ਸਦਾ ਆਨੰਦ, ਆਨੰਦ
ਸਦਾ ਆਨੰਦ, ਸਦਾ ਆਨੰਦ ਰਹਿੰਦਾ। ਕਮਲ ਦਾ ਵਿੱਚ ਪ੍ਰਗਾਸ ਹੋ ਜਾਂਦਾ, ਹਿਰਦੇ ਚ ਪ੍ਰਗਾਸ ਹੋ ਜਾਂਦਾ, ਚਾਲੂ ਹੋ ਜਾਂਦਾ, ਸਦਾ ਆਨੰਦ ਹੁੰਦਾ।
ਨਿਰਮਲ ਰੀਤ, ਨਿਰਮਲ ਰੀਤ ਨਿਰੋਧਰ ਮੰਤ।
ਰੀਤੀ ਨਿਰਮਲ ਕਾਰ ਵਿਹਾਰ ਜਿਹੜਾ ਵਰਤਾਰਾ ਨਿਰਮਲ ਹੋ ਜਾਂਦਾ, ਜਿਹੜਾ ਮੰਤਰ ਹੈ ਨਿਰੋਧਰ ਹੋ ਜਾਂਦਾ, ਨਿਰੋਧਰ। ਨਿਰੋਧਰ ਮੰਤਰ ਇਹ ਹੈ ਕਿ ਜੋ ਬੋਲਦਾ ਉਹਦਾ ਜਵਾਬ ਨਹੀਂ ਦਿੱਤੇ ਹੈ।
ਅੱਛਾ।
ਹਰ ਕੋਈ ਨਿਰੁੱਤਰ ਹੈ ਉਸ ਮੰਤਰ ਦੇ ਸਾਹਮਣੇ, ਗੁਰਬਾਣੀ ਦੇ ਸਾਹਮਣੇ ਹਰ ਕੋਈ ਨਿਰਉੱਤਰ ਹੈ।
ਅੱਛਾ ਜੀ।
ਨਿਰੋਧਰ ਨਿਰਉੱਤਰ ਇਹਦਾ ਕੋਈ ਜਵਾਬ ਹੈ ਨਹੀਂ ਹੈ ਕਿਸੇ ਕੋਲ, ਇਹਦੇ ਕੋਲ ਕਾਟ ਹੈ ਨਹੀਂ ਹੈ ਕਿਸੇ ਕੋਲ, ਸੱਚ ਦੀ ਕੋਈ ਕਾਟ ਹੁੰਦੀ ਹੋਈ ਨਹੀਂ ਕਿਸੇ। ਨਿਰੋਧਰ ਬੁੱਧ
ਸਗਲ ਧਰਮ ਪਵਿੱਤਰ ਇਸ਼ਨਾਨ, ਸਭ ਮੈਂ ਊਚ ਵਿਸ਼ੇਖ ਗਿਆਨ।
ਸਗਲ ਧਰਮ, ਧਰਮ ਹੋਰ ਵੀ ਨੇ ਸਾਰੇ, ਉਹਨਾਂ ਚੋਂ ਵਿਸ਼ੇਸ਼ ਹੈ ਉੱਤਮ ਗਿਆਨ, ਵਿਸ਼ੇਸ਼ ਉੱਤਮ ਗਿਆਨ ਹੈ ਸਾਰੇ ਧਰਮ ਨੂੰ।
ਠੀਕ ਹੈ। ਸਗਲ ਧਰਮ ਪਵਿੱਤਰ ਇਸ਼ਨਾਨ, ਸਭ ਮੈਂ ਊਚ ਵਿਸ਼ੇਖ ਗਿਆਨ।
ਉੱਤਮ ਇਸ਼ਨਾਨ ਹੈ ਸਗਲ ਧਰਮ ਨੂੰ, ਉੱਤਮ ਇਸ਼ਨਾਨ ਔਰ ਵਿਸ਼ੇਸ਼ ਗਿਆਨ ਹੈ ਇਹਦਾ,
ਪਵਿੱਤਰ ਇਸ਼ਨਾਨ
ਉੱਤਮ ਔਰ ਵਿਸ਼ੇਸ਼ ਗਿਆਨ ਵੀ ਹੈ।
ਸਗਲ ਧਰਮ ਤੋਂ ਕੀ ਭਾਵ ਬਣਦਾ ਜੀ? ਇਸ ਜਿਹੜਾ ਧਰਮ ਦੀ ਗੱਲ ਚੱਲ ਰਹੀ ਹੈ ਉਹ
ਸਾਰੇ ਧਰਮ ਦੇ ਦੁਨੀਆ ਦੇ ਸਾਰੇ ਧਰਮ ਦੇ ਵਿੱਚੋਂ ਇੱਕੋ ਹੀ ਧਰਮ ਹੈ ਜਿਹਦੇ ਕੋਲ ਇੱਕ ਵਿਸ਼ੇਸ਼ ਕਿਸਮ ਦਾ ਗਿਆਨ ਹੈ, ਵੱਖਰੀ ਕਿਸਮ ਦਾ ਗਿਆਨ।
ਅੱਛਾ।
ਆਤਮ ਗਿਆਨ ਇੱਥੇ ਮਨ ਦੇ ਇਸ਼ਨਾਨ ਦੀ ਗੱਲ ਕੀਤੀ ਜਾਂਦੀ ਹੈ, ਉੱਥੇ ਸਰੀਰ ਦੇ ਇਸ਼ਨਾਨ ਦੀ ਗੱਲ ਕੀਤੀ ਜਾਂਦੀ ਹੈ, ਇੱਥੇ ਮਨ ਦੀ ਮਹਿਲ ਲਾਉਣ ਦੀ ਗੱਲ ਕੀਤੀ ਜਾਂਦੀ ਹੈ, ਉੱਥੇ ਸਰੀਰ ਦੀ ਵੀ ਮਹਿਲ ਲਾਉਣ ਦੀ ਗੱਲ ਨਹੀਂ ਕੀਤੀ ਜਾਂਦੀ, ਉੱਥੇ ਤਾਂ ਡੁਬਕੀ ਮਾਰ ਕੇ ਬਾਹਰ ਆ ਜਾਈਦਾ, ਸਰੀਰ ਦੀ ਮਹਿਲ ਨਹੀਂ ਲਾਈਦੀ। ਇਸ ਕਰਕੇ ਵਿਸ਼ੇਸ਼ ਕਿਸਮ ਦਾ ਧਰਮ ਹੈ, ਆਤਮਾ ਦੀ ਸਿੱਧੀ ਕਰਨ ਦੀ ਗੱਲ ਹੈ ਇੱਥੇ, ਸਿੱਧੀ ਕਰਨ ਦੀ ਗੱਲ ਹੈ ਇੱਥੇ, ਸਰੀਰ ਦੀ ਸਿੱਧੀ ਕਰਨ ਦੀ ਗੱਲ ਨਹੀਂ ਹੈ।
ਠੀਕ ਹੈ ਜੀ। ਹਰ ਹਰ ਭਜਨ ਪੂਰੇ ਗੁਰ ਸੰਗ, ਜਪ ਧਰੀਏ ਨਾਨਕ ਨਾਮ ਹਰ ਰੰਗ।
ਹਰ ਹਰ ਭਜਨ ਹਰ ਹਰ ਰਲੇ ਹਰਨਾ ਜੁੜਨਾ।
ਹਾਂਜੀ।
ਉਹ ਮਨ ਵੀ ਹਰ ਦਾ ਹੀ ਰੂਪ ਹੈ, ਉਹਦਾ ਹੀ ਹੈ, ਆਪਸ ਵਿੱਚ ਜੁੜਨਾ, ਭਜਨ ਦਾ ਉਹਨਾਂ ਜੁੜਨਾ।
ਅੱਛਾ ਜੀ।
ਪੂਰੇ ਗੁਰ ਸੰਗ, ਪੂਰਾ ਗਿਆਨ ਹੋਵੇ ਤਾਂ ਜੁੜਿਆ ਜਾਊਗਾ, ਜੁੜਨ ਦਾ ਵੀ ਤਾਂ ਗਿਆਨ ਹੁੰਦਾ।
ਠੀਕ ਹੈ।
ਪੂਰਾ ਗਿਆਨ ਲੈ ਕੇ ਤਾਂ ਆਪਣੇ ਆਪ ਨੂੰ ਜੁੜ ਹੁੰਦਾ ਹੈ। ਜਪ ਤਰੀ ਹੈ ਨਾਨਕ ਨਾਮ ਹਰ ਰੱਬ, ਤਰੀ ਦਾ ਕੀ ਹੈ ਨਾਮ ਦੇ ਰੱਬ ਨਾਲ, ਜਪ ਤਰੀ ਹੈ ਨਾਨਕ ਨਾਮ ਹਰ ਰੱਬ, ਨਾਮ ਹੈ ਜੋ ਹਰ ਨਾਮ ਹੈ ਜੋ ਹਰ ਨਾਮ ਇਹਦਾ ਰੱਬ ਜੋਤ ਦਾ ਰੱਬ
ਠੀਕ ਹੈ,
ਹਰ ਦੇ ਗਿਆਨ ਦਾ ਰੱਬ।
ਹਾਂਜੀ ਇਹ ਹੁਣ ਨੌਵਾਂ ਸ਼ਲੋਕ ਹੈ ਜੀ। ਨਾਰਾਇਣ ਨਹਿ ਸਿਮਰੋ ਮੋਹਿਓ ਸਵਾਦ ਵਿਕਾਰ, ਨਾਨਕ ਨਾਮ ਵਿਸਾਰੀ ਹੈ ਨਰਕ ਸੁਰਗ ਅਵਤਾਰ।
ਨਾਰਾਇਣ ਦਾ ਸਿਮਰਿਓ, ਜਿਹਨਾਂ ਨੇ ਨਾਰਾਇਣ ਜੀ ਦਾ ਸਿਮਰਿਆ, ਨਾਰਾਇਣ ਗੁਰੂ ਦਾ ਨਾਮ, ਗੁਰੂ ਕਹਿੰਦੇ ਜਿੱਥੇ ਰਹਿਣ ਲਈ ਦੇਰਾ ਦੀ ਉਹ ਗੁਰੂ ਹੈ, ਚਾਨਣ ਹੈ ਉੱਥੇ, ਜੋਤ ਹੈ, ਰੂਹ ਹੈ, ਚਾਨਣ ਹੈ। ਨਾਰਾਇਣ ਦਾ ਸਿਮਰਿਓ ਮੋਹਿਓ ਸਵਾਦ ਵਿਕਾਰ, ਉਹ ਸਮਝੋ ਮਾਇਆ ਦੇ ਸਵਾਦਾਂ ਚ ਮਰ ਗਿਆ, ਮੋਹਿਓ ਮਾਇਆ ਦੇ ਸਵਾਦਾਂ ਚ ਮੋਹਿਆ ਹੋਇਆ ਫਸਿਆ ਹੋਇਆ, ਇੱਥੇ ਹੀ ਰਹਿ ਜਾਣਾ ਉਹਨੇ। ਨਾਨਕ ਨਾਮ ਨੂੰ ਵਿਸਾਰੇ, ਨਾਨਕ ਨਾਮ ਨੂੰ ਵਿਸਾਰਿਓ,
ਵਿਸਾਰੀ ਹੈ
ਨਾਨਕ ਨਾਮ ਵਿਸਾਰਿਆ ਹੋਇਆ, ਨਰਕ ਸੁਰਗ ਅਵਤਾਰ, ਨਰਕ ਚਰ ਸੁਰਗ ਚ ਜਨਮ ਦਾ ਅਵਤਾਰ ਹੋਊਗਾ, ਨਰਕ ਸੁਰਗ ਦੀਆਂ ਜੋਤਾਂ ਦੇ ਵਿੱਚ ਭਟਕਦਾ ਹੋਊਗਾ, ਜਿਹਨਾਂ ਨੇ ਨਾਮ ਵਿਸਾਰਿਆ ਹੋਇਆ।
ਅਵਤਾਰ ਦਾ ਭਾਵ ਹੈ ਜੀ ਜਨਮ ਲੈਣਾ, ਅਵਤਾਰ ਤੋਂ ਭਾਵ ਕੀ ਹੈ ਨਰਕ ਸੁਰਗ ਅਵਤਾਰ, ਵੀ ਜਨਮ ਲਏਗਾ ਦੁਬਾਰਾ,
ਆ ਬਸ ਦੇਹ ਧਾਰਨ ਕਰੀ ਜਾਊਗਾ, ਜਨਮ ਲਈ ਜਾਊਗਾ।
ਠੀਕ ਹੈ ਜੀ। ਹਾਂਜੀ ਪੌੜੀ ਨੌਵੀਂ, ਨਵੇਂ ਛਿਦਰ ਅਪਵਿੱਤ, ਹਰ ਨਾਮ ਨਾ ਜਪੈ ਕਰਤ ਵਿਪਰਿਤ।
ਨੌਵੀਂ ਨਵੇਂ ਛਿਦਰ ਅਪਵਿੱਤ, ਜਿਹੜੇ ਨੌਵੇਂ ਦੁਆਰੇ ਨੇ ਸਰੀਰ ਦੇ ਤਾਂ ਅਪਵਿੱਤਰ ਨੇ ਨੌਵੇਂ, ਨਾਮ ਜਪਦਾ ਨੀ ਹੈ, ਉਹ ਦੁਆਰੇ ਸਾਫ ਕਰੀ ਜਾਂਦੇ, ਦਿਓੜੀ ਕਰਮ ਕਰਦੇ
ਨੇ,
ਵਿਪਰੀਤ ਕੰਮ ਕਰਦੇ ਨੇ ਇਹ ਜਿਹੜੇ ਨੌ ਦੁਆਰਿਆਂ ਨੂੰ ਸਾਫ ਕਰਨ ਲੱਗੇ ਨੇ ਸਫਾਈ।
ਠੀਕ ਹੈ,
ਇਹ ਨਹੀਂ ਪਵਿੱਤਰ ਹੁੰਦੇ, ਅਪਵਿੱਤਰ ਰਹਿੰਦੇ ਨੇ।
ਨੌਵੀਂ ਨਵੇਂ ਛਿਦਰ ਅਪਵੀਤ, ਹਰ ਨਾਮ ਨਾ ਜਪੈ ਕਰਤ ਵਿਪਰੀਤ।
ਵਿਪਰੀਤ ਕੰਮ ਨਾ ਕਰਨ ਲੱਗ ਗਏ, ਨਾਮ ਜਪਿਆ ਜੀ ਉਹ ਵਿਪਰੀਤ ਕਰਮ ਹੈ, ਦਿਓੜੀ ਕਰਮ ਨੇ ਜਿਹੜੇ।
ਪਰ ਤ੍ਰਿਯ ਰਮੈ ਬਕੈ ਸਾਧ ਨਿੰਦ, ਕਰਨ ਨਾ ਸੁਨਹੀ ਹਰ ਜਸ ਬਿੰਦ।
ਪਰ ਤ੍ਰਿਯ ਰਮੈ, ਪਰਾਈ ਮਾਤਰ ਜੁੜੇ ਹੋਏ ਨੇ ਉਹ, ਪਰ ਤ੍ਰਿਆ ਤ੍ਰਿਆ ਮਤ ਹੁੰਦੀ ਹੈ, ਖਬਰਾਂ ਕਿਹਦੋਂ ਮਤ ਲੈ ਲਈ ਉਹਨਾਂ ਨੇ, ਪੁੱਠੀ ਮਤ, ਨਾਮ ਜਪਦੇ ਦੀ ਮਤ ਹੋਰ ਲੈ ਲਈ, ਇਹ ਪਰ ਤ੍ਰਿਆ ਰੱਬ ਨੇ ਇਸੇ ਨੂੰ ਕਹਿੰਦੇ ਨੇ। ਪਰ ਤ੍ਰਿਆ ਸਮੇਂ ਕਰਨ ਸਾਹਿਬ ਦੇ ਲੁੱਦ।
ਠੀਕ ਹੈ,
ਸਾਧ ਜਿਹੜਾ ਕੋਈ ਸਿੱਧੀ ਗੱਲ ਦੱਸਦਾ ਗੁਰਮਤ ਦੀ, ਸਦਿਆ ਹੋਇਆ ਉਹਦੀ ਦੁਦਿਆ ਕਰਦੇ ਨੇ, ਆ ਦੂਜੇ ਦੀ ਮਤ ਲੈ ਕੇ ਪੁੱਠਾ ਕੰਮ ਕਰਦੇ
ਨੇ।
ਜਿਹੜੇ ਦੇਤੀ ਧੋਤੀ ਨਸਲੇ ਵੀ ਡੋਰ ਪਾ ਕੇ ਸਾਫ ਕਰਦੇ ਨੇ, ਹਾਂਜੀ
ਕਰਨ ਨਾ ਸੁਣੇ ਹਰ ਜਸ ਬਿੰਦ।
ਇੱਕ ਸਕਿੰਟ ਬਾਅਦ ਵੀ ਕਾਰਨ ਜਿਹੜੇ ਉਹਦੇ ਨੇ ਹਰ ਜਸ ਨਹੀਂ ਸੁਣ ਸਕਦੇ, ਨਾਮ ਸੁਣ ਤਾਂ ਪਿੱਛੂ ਲੜ ਜਾਂਦਾ, ਨਾਮ ਸੁਣ ਤੇ ਜਦ ਪਿੱਛੂ ਰਸਲ, ਜੇ ਨਾਮ ਦੇ ਗਿਆਨ ਦੀ ਗੱਲ ਕਰਦੀ ਹੈ ਪਿੱਛੂ ਲੜ ਜਾਂਦਾ, ਅਗਿਆਨਤਾ ਨੇ ਤੂੰ,
ਠੀਕ ਹੈ,
ਗਿਆਨਹੀਨ ਅਗਿਆਨ ਪੂਜਾ, ਅਗਿਆਨ ਪੂਜਾ ਕਰ, ਗਿਆਨ ਦੀ ਗੱਲ ਦੱਸਦੀ ਹੈ ਪਿੱਛੂ ਲੜ ਜਾਂਦਾ।
ਹਾਂਜੀ ਹਿਰੇ ਪਰ ਦਰਬ ਉਦਰ ਕੇ ਤਾਈ, ਅਗਨ ਨਾ ਨਿਵਰੇ ਤ੍ਰਿਸ਼ਨਾ ਨਾ ਬੁਝਾਈ।
ਇਹਦੇ ਪਰਦਰਬ ਨੂੰ ਹਿਰਦੇ ਨੇ ਪਰਦਰਬ ਨੂੰ ਦਿਨ ਦਾ ਰੱਖਦੇ ਨੇ ਮੇਰੇ ਕੋਲ ਆ ਜਾ ਦੂਏ ਦਾ ਤੁਹਾਨੂੰ
ਅੱਛਾ
ਜੀ ਲੈਣਾ ਖੋ ਲੈਣਾ ਕਿਸੇ ਤਰੀਕੇ ਨਾਲ ਦੂਏ ਦਾ ਤੁਹਾਨੂੰ ਆਪਣਾ ਕਿਸੇ ਤਰੀਕੇ ਨਾਲ ਲੈ ਲੈਣਾ ਉਹ ਤੇ ਰਾਜੀ ਤੇ ਆ ਕਿਵੇਂ ਵੀ ਲੈ ਲੈਣਾ ਸ਼ਰਧਾ ਬੰਦ ਕਰਕੇ ਲੈ ਲੈਣਾ ਪਰਦਰਬ
ਹਿਰਦੇ ਪਰਦਰਬ ਉਧਰ ਕੇ ਤਾਈ
ਉਧਰ ਕੇ ਤਾਈ ਪੇਟ ਭਰਨ ਵਾਸਤੇ
ਅਗਨ ਨਾ ਨਿਵਰੈ ਤ੍ਰਿਸ਼ਨ ਨਾ ਬੁਝਾਈ
ਅਗਨ ਨਾ ਨਿਵਰੈ ਤ੍ਰਿਸ਼ਨ ਨਾ ਬੁਝਾਈ ਉਧਰ ਵੀ ਅੱਗ ਭੁੱਖ ਫੇਲਦੀ ਭਰਦੀ ਪਾਇਆ ਨਾ ਤ੍ਰਿਸ਼ਨ ਫੇਲਦੀ ਜਾ ਰਹੀ ਦੁਨੀਆਂ ਭਰ ਦਾ ਮਾਲ ਖੋਈ ਜਾਂਦੇ ਨੇ ਅਮੀਰ ਹੋਈ ਜਾਂਦੇ ਨੇ ਸਾਧ ਪਰ ਪਾਪੜ ਅੱਗ ਦੇ ਹੋਰ ਵਧੀ ਜਾਂਦੇ ਨੇ
ਠੀਕ
ਹੈ ਤ੍ਰਿਸ਼ਨ ਦੀ ਅੱਗ ਹੋਰ ਪ੍ਰਚੰਡ ਹੋਈ ਜਾਂਦੀ ਹੈ
ਹਰ ਸੇਵਾ ਬਿਨ ਇਹ ਫਲ ਲਾਗੇ ਨਾਨਕ ਪ੍ਰਭ ਬਿਸਰਤ ਮਰ ਜੰਮੈ ਅਭਾਗੇ
ਹਰ ਸੇਵਾ ਬਿਨ ਇਹ ਫਲ ਲਾਗੇ ਆਹੀ ਫਲ ਪ੍ਰਾਪਤ ਹੋਣਾ ਸੀ ਫਲ ਖਾਦਾ ਹੈ ਇਹ ਦੱਸਿਆ ਫਲ ਹੈ ਹਰ ਸੇਵਾ ਬਿਨ ਇਹ ਫਲ ਲਾਗੇ ਦੱਸਿਆ ਦੇ ਫਲ ਲਾਗੇ ਉਲਟੇ ਫਲ ਇਹ ਕੱਢੇ ਲਾਗੇ ਨਾਨਕ ਪ੍ਰਭ ਬਿਸਰਤ ਮਰ ਪਰ ਬਿਸਰਤ ਪ੍ਰਭ ਬਿਸਰਤ ਮਰ ਜੰਮੇ ਅਭਾਗੇ ਪ੍ਰਭੂ ਬਿਸਰ ਪ੍ਰਭ ਦੇ ਬਿਸਰਣ ਕਰਕੇ ਪ੍ਰਭ ਬਿਸਰੇ ਹੋਣ ਕਰਕੇ ਮਰਦੇ ਜੰਮਦੇ ਨੇ ਅਭਾਗੇ ਨੇ ਕਿੱਡੇ ਬੜੇ ਚਾਹੇ ਸੰਤ ਨੇ ਅਭਾਗੇ ਨੇ ਮਰਦੇ ਜੰਮਦੇ ਰਹਿੰਦੇ ਨੇ ਪੈਸਾ ਬਥੇਰਾ ਕੋਲ
ਠੀਕ
ਹੈ ਜੀ ਕਰਕੇ ਉਸਲਾ ਕੰਮ ਦੇ
ਹਾਂਜੀ ਸ਼ਲੋਕ ਦਹਿ ਦਿਸ ਖੋਜਤ ਮੈਂ ਫਿਰਿਓ ਜਤ ਦੇਖਿਓ ਤਤ ਸੋਏ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ
ਦਹਿ ਦਿਸ ਖੋਜਤ ਮੈਂ ਫਿਰਿਓ ਦਸਾਂ ਦਸਾਂ ਵਿੱਚ ਖੋਜ ਰੱਖਿਆ
ਅੱਛਾ
ਜੀ ਜਦ ਦੇਖੂ ਤਤ ਸੋਏ ਜਿੱਦਨ ਮੈਂ ਦੇਖਿਆ ਅਸਲ ਉਹੀ ਦਿਖਿਆ ਹੋਰ ਤਾਂ ਉਹ ਦਿਖਿਆ ਨੀ ਜੋ ਤੇ ਦਿਖੀ ਹੈ ਸਾਰਿਆਂ ਵਿੱਚ
ਠੀਕ ਹੈ ਜੀ
ਹੋਈ
ਠੀਕ ਹੈ ਜੀ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ
ਹਾਂ ਮਨ ਬਸ ਆਵੇ ਨਾਨਕਾ ਪਰ ਮਨ ਬਸ ਤਾਂ ਹੁੰਦੇ ਪੂਰਨ ਕਿਰਪਾ ਹੋਵੇ ਪੂਰੀ ਕਿਰਪਾ ਹੋਵੇ ਪੂਰਨ ਕਿਰਪਾ ਕਾਲ ਹੁੰਦੀ ਹੈ ਬੰਦੀ ਆਪਣੀ ਵੀ ਇੱਛਾ ਹੋਵੇ ਬਦਲ ਦੀ ਜਿੱਦਾਂ ਦੀ ਵੀ ਇੱਛਾ ਹੋਵੇ ਪਰਮੇਸ਼ਰ ਦੀ ਵੀ ਇੱਛਾ ਹੋਵੇ ਪੂਰਨ
ਠੀਕ
ਹੈ ਜਿੱਦਾਂ ਦੀ ਇੱਛਾ ਵੀ ਹੋਵੇ ਬੁੱਧ ਦੀ ਇੱਛਾ ਵੀ ਹੋਵੇ ਪਰਮੇਸ਼ਰ ਦੀ ਇੱਛਾ ਵੀ ਹੋਵੇ ਇਹ ਪੂਰਨ ਕਰਤਾ ਹੈ ਇਤਨਾ ਹੀ ਉਹ ਕਰਪਾ ਹੋ ਕੋਈ ਵੀ ਚਾਹੁੰਦਾ ਹੋਵੇ ਚਿੱਤ ਵੀ ਚਾਹੁੰਦਾ ਹੋਵੇ ਪਰਮੇਸ਼ਰ ਵੀ ਚਾਹੁੰਦਾ ਹੋਵੇ ਪੂਰਨ ਕਰਤਾ
ਹਾਂਜੀ ਪੌੜੀ ਦਸਵੀਂ ਦਸ ਦੁਆਰ ਬਸ ਕੀਨੇ ਮਨ ਸੰਤੋਖ ਨਾਮ ਜਪ ਲੀਨੇ
ਦਸਵੀਂ ਦਸ ਦੁਆਰ ਬਸ ਕੀਨੇ ਅਸਮੀ ਦੇ ਵਿੱਚ ਦਸੇ ਦੁਆਰ ਬਸ ਕਰਨੇ ਨੇ ਨਿੰਦਾ ਵੀ ਬਸ ਕਰਨੇ ਮਨ ਸੰਤੋਖ ਨਾਮ ਜਪ ਲੀਨੇ ਮਨ ਨੂੰ ਸੰਤੋਖ ਹੈ ਨਾਮ ਜਪ ਲਿਆ ਹੋਇਆ ਜੇ ਨਾਮ ਜਪਿਆ ਤਾਂ ਸੰਤੋਖ ਹੈ ਮਨ ਨੂੰ ਜਪੇ ਹੋਏ ਨਾਮ ਜਪੇ ਤੇ ਬਾਅਦ ਸੰਤੋਖ ਹੋਣ ਸੰਤੋਖ ਹੈ ਜੇ ਲੋਕ ਜਪ ਲਈ ਤੇ ਲੋਕ ਜਪ ਲਿਆ ਹੋਇਆ
ਠੀਕ ਹੈ ਜੀ
ਆਂਦੀ
ਪਰਣੀ ਸੁਣੀ ਹੈ ਜਸ ਗੋਪਾਲ ਨੈਣੀ ਪੇਖਤ ਸਾਧ ਦਿਆਲ
ਕਰਨੀ ਸੁਣੀ ਹੈ ਜਸ ਗੋਪਾਲ ਹੁਣ ਕਰਨੀ ਇਕੱਲੇ ਕੰਨਾਂ ਨਾਲ ਗੋਪਾਲ ਦਾ ਜਸ ਸੁਣੀਏ ਤੁਰਕੀ ਬਾਣੀ ਸੁਣੀਏ ਕਰਨੀ ਕਰਨੀ ਸੁਣੀਏ ਜਸ ਗੋਪਾਲ ਰਸਨਾ
ਪੰਨੀ ਸੁਣੀਏ ਜਸ ਗੋਪਾਲ
ਨੈਣੀ ਪੇਖਤ ਸਾਧ ਦੇ ਯਾਰ
ਹਾਂਜੀ ਨੈਣੀ ਪੇਖਤ
ਨੂੰ ਨੈਣਾ ਨਾਲ ਜੇ ਪੇਖਤ ਹੋਵੇ ਸਾਧ ਹੋਵੇ ਦਿਆਲ ਸਾਧ ਸਾਧ ਦਿਆਲ
ਨੈਣੀ ਦਾ ਮਤਲਬ ਹੈ ਕਿ ਬੁੱਧੀ ਦੇ ਨਾਲ ਪੇਖਣਾ ਹੈ ਜੀ ਅੰਦਰ
ਤੀਸਰੀ ਅੱਖ ਨਾਲ ਦੇਖਿਆ ਅੰਤਰਾਤਮਾ ਨੂੰ ਦੇਖੂ ਅੰਤਰਾਤਮਾ ਨੂੰ ਦੇਖੂ
ਫੇਰ ਕੀ ਸਾਧ ਦਿਆਲ ਹੋ ਜਾਂਦਾ ਜੀ
ਸਾਧ ਦਾ ਦਿਆਲ ਪਹਿਲਾਂ
ਦਿਆਲ
ਸਾਧ ਨੂੰ
ਅੱਛਾ
ਜਦੋਂ ਦਰਸ਼ਨ ਦੇ ਦਿਆਲ ਦਰਸ਼ਨ ਦੇਣ ਦੀ ਇੱਛਾ ਰੱਖਦਾ ਉਹ ਦਿਆਲ ਹੀ ਹੁੰਦਾ ਦਿਆਲ ਹੋ ਕੇ ਹੀ ਦਰਸ਼ਨ ਦਿੱਤੇ
ਠੀਕ ਹੈ ਰਸਨਾ ਗੁਣ ਗਾਵੇ ਬੇਅੰਤ ਮਨ ਮਹਿ ਚਿਤਵੇ ਪੂਰਨ ਭਗਵੰਤ
ਰਸਨਾ ਗੁਣ ਗਾਵੇ ਬੇਅੰਤ ਉਸ ਵੇਲੇ ਜਦੋਂ ਬਿਨਾ ਉਹਨਾਂ ਦੇ ਨਾਮ ਸੁਣਦਾ ਬੇਅੰਤ ਜਿਹਦੇ ਮਰਜ਼ੀ ਗੁਣ ਗਾਈ ਜਾਵੇ ਰਸਨ ਦੁਖਦੇ ਨੇ ਉੱਥੇ ਬੇਅੰਤ ਗੁਣ ਗਾਉਂਦੀ ਹੈ ਰਸਨ
ਠੀਕ ਹੈ ਜੀ
ਮਨ ਮਹਿ ਚਿਤਵੇ ਪੂਰਨ ਭਗਵੰਤ ਉਹਦੇ ਵਿੱਚ ਪੂਰਨ ਭਗਵੰਤ ਦੀ ਚਿੱਤਰ ਹੁੰਦਾ ਹੈ ਪੂਰਨ ਭਗਵੰਤ ਚਿੱਤ ਵਿਆ ਹੋਇਆ ਹੁੰਦਾ ਹੈ ਉਹਦਾ ਚਿੱਤਰ ਮੌਜੂਦ ਹੁੰਦਾ ਹੈ ਉਹਦਾ ਚਿੱਤ ਵਿਆ ਹੋਇਆ ਚਿੱਤਰ ਉੱਧਰ ਮੌਜੂਦ ਹੁੰਦਾ ਹੈ
ਠੀਕ ਹੈ
ਜੀ ਤੇ ਬਖਸ਼ੋ ਕਰੀਦਾ ਹੀ ਆ ਉਹ
ਹਸਤ ਚਰਨ ਸੰਤ ਟਹਿਲ ਕਮਾਈਏ ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਏ
ਹਸਤ ਚਰਨ ਸੰਤ ਟਹਿਲ ਕਮਾਈਏ ਹੱਥਾਂ ਕਰਕੇ ਪੈਰਾਂ ਕਰਕੇ ਨਾਨਕ ਦੀ ਟਹਿਲ ਕਮਾਉਣੀ ਚਾਹੀਦੀ ਹੈ ਉਸ ਵੇਲੇ ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਏ ਨਾਨਕ ਕਹਿੰਦਾ ਇਹ ਸੰਜਮ ਪ੍ਰਭ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ ਪਰਮੇਸ਼ਰ ਦੀ ਕਿਰਪਾ ਜਿਵੇਂ ਪ੍ਰਾਪਤ ਹੋ
ਸਕਦਾ
ਨਾਮ ਨਹੀਂ ਮਿਲਦਾ ਨਾਮ ਮਿਲ ਕੇ ਬਿਨਾਂ ਕੰਮ ਨਹੀਂ
ਠੀਕ ਹੈ ਹਾਂਜੀ ਸ਼ਲੋਕ ਏਕੋ ਏਕ ਬਖਾਣੀਏ ਬਿਰਲਾ ਜਾਣੇ ਸਵਾਦ ਗੁਣ ਗੋਬਿੰਦ ਨਾ ਜਾਣੀਏ ਨਾਨਕ ਸਭ ਬਿਸਮਾਦ
ਏਕੋ ਏਕ ਬਖਾਣੀਏ ਬਿਰਲਾ ਪਾਵੇ ਸਾਦ ਸਾਦ
ਬਿਰਲਾ ਜਾਣੇ ਸਾਦ ਹਾਂਜੀ
ਓਏ ਤੂੰ ਕਹਿ ਸਾਰੇ ਇੱਕ ਕਹਿੰਦੇ ਨੇ ਏਕੋ ਏਕ ਬਖਾਣ ਸਾਰੇ ਪਰ ਸਵਾਦ ਕਿਸੇ ਬਿਰਲੇ ਨੇ ਪਾਇਆ ਜਿਹਨੂੰ ਲੱਭਿਆ ਜਿਹਨੇ ਜਾਣੀ ਸਵਾਦ ਉਸੇ ਨੇ ਪਾਇਆ ਬਿਰਲਾ ਪਾਵੇ ਸਵਾਦ
ਹਾਂਜੀ
ਗੁਣ ਨਾ ਜਾਣੀਏ
ਹਾਂਜੀ ਨਾਨਕ ਸਭ ਬਿਸਮਾਦ
ਜਿਹਨੇ ਗੁਣ ਗੋਬਿੰਦ ਨਹੀਂ ਜਾਣੇ ਨਾਨਕ ਸਭ ਬਿਸਮਾਦ ਉਹਦੇ ਖਾਤਰ ਸਾਰਾ ਬਿਸਮਾਦ ਹੈ ਉਹਦਾ ਹਰਾ ਪਤਾ ਨਹੀਂ ਹੈ ਪਤਾ ਨਹੀਂ ਹੈ
ਠੀਕ ਹੈ ਜੀ